SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਘੱਟ ਨਿਕਾਸ ਵਾਲੀਆਂ ਨੀਤੀਆਂ ਦੀ ਫੰਡਿੰਗ ਨੂੰ ਲੈ ਕੇ ਫੈਡਰਲ ਸਰਕਾਰ ਦੀ ਹੋਈ ਆਲੋਚਨਾ। ਕੁਈਨਜ਼ਲੈਂਡ ਦੇ ਅਧਿਕਾਰੀਆਂ ਵੱਲੋਂ 2 ਲੋਕਲ ਨਵੇਂ ਕੇਸਾਂ ਦੀਆਂ ਗਤੀਵਿਧੀਆਂ ਉੱਤੇ ਜਾਂਚ ਸ਼ੁਰੂ। ਅਤੇ ਖੇਡਾਂ ਵਿੱਚ ਨਿਊਜ਼ੀਲੈਂਡ ਕ੍ਰਿਕਟ ਲੜੀ ਲਈ ਰੋਹਿਤ ਸ਼ਰਮਾ ਹੋਣਗੇ ਭਾਰਤੀ ਟੀਮ ਦੇ ਕਪਤਾਨ। ਹੁਣ ਖਬਰਾਂ ਵਿਸਥਾਰ ਨਾਲ। ਗ੍ਰੀਨਸ ਪਾਰਟੀ ਨੇ ਕਿਹਾ ਹੈ ਕਿ ਉਹ ਫੈਡਰਲ ਸਰਕਾਰ ਦੀ ਕਾਰਬਨ ਕੈਪਚਰ ਐਂਡ ਸਟੋਰੇਜ ਟੈਕਨੋਲੋਜੀ ਲਈ ਟੈਕਸ ਭਰਨ ਵਾਲਿਆਂ ਦੀ ਰਾਸ਼ੀ ਵਰਤੇ ਜਾਣ ਵਾਲੀ ਨੀਤੀ ਦਾ ਡੱਟ ਕੇ ਵਿਰੋਧ ਕਰੇਗੀ। ਸਰਕਾਰ ਇਸ ਸੰਬੰਧੀ ਕਾਨੂੰਨ ਵਿੱਚ ਬਦਲਾਅ ਕਰਨ ਦੀ ਸੋਚ ਰਹੀ ਹੈ, ਜਿਸ ਨਾਲ ਇਸ ਵਿਵਾਦਗ੍ਰਸਤ ਤਕਨੀਕ ਲਈ $1 ਬਿਲੀਅਨ ਦੀ ਰਾਸ਼ੀ ਆਸਟ੍ਰੇਲੀਅਨ ਗ੍ਰੀਨ ਬੈਂਕ ਵੱਲੋਂ ਨਿਵੇਸ਼ ਕੀਤੀ ਜਾਣੀ ਹੈ। ਅਤੇ ਇਸ ਦੇ ਨਾਲ ਹੀ ਕਲੀਨ ਐਨਰਜੀ ਫਾਈਨੈਂਸ ਕਾਰਪੋਰੇਸ਼ਨ ਨੂੰ ਵੀ $500 ਮਿਲੀਅਨ ਦੀ ਵਾਧੂ ਰਾਸ਼ੀ ਦਿੱਤੀ ਜਾਵੇਗੀ, ਤਾਂ ਕਿ ਅਜਿਹੇ ਸਮਾਲ ਸਕੇਲ ਸਟਾਰਟਅਪਸ ਦੀ ਮਾਲੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਲਈ ਪ੍ਰਾਈਵੇਟ ਫਾਈਨੈਂਸ ਖਤਰੇ ਵਾਲਾ ਹੋ ਸਕਦਾ ਹੈ। ਪਰ ਗ੍ਰੀਨਸ ਨੇਤਾ ਐਡਮ ਬੈਂਟ ਨੇ ਕਿਹਾ ਹੈ ਕਿ ਇਸ ਹੱਲ ਦੀ ਥਾਂ 'ਤੇ ਕੋਲੇ ਅਤੇ ਗੈਸ ਨੂੰ ਧਰਤੀ ਦੇ ਅੰਦਰ ਹੀ ਰੱਖਦੇ ਹੋਏ ਨਵਿਆਣ ਯੋਗ ਊਰਜਾ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਕਾਰਬਨ ਕੈਪਚਰ ਐਂਡ ਸਟੋਰੇਜ is a total scam and the public should not be paying for it. These billionaire tax dodging corporations do not need public handouts. The Greens will fight this carbon capture and storage move from the government tooth and nail.
ਫੈਡਰਲ ਸਰਕਾਰ ਇਸ ਸੰਬੰਧੀ ਇੱਕ ਲੋ ਐਮਿਸ਼ਨਸ ਟੈਕਨੋਲੋਜੀ ਕਮਰਸ਼ੀਅਲਾਈਜੇਸ਼ਨ ਫੰਡ ਨਾਮੀ ਕਾਨੂੰਨ ਨੂੰ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਪੇਸ਼ ਕਰਨਾ ਚਾਹ ਰਹੀ ਹੈ। ਯੂਨਾਈਟਿਡ ਨੇਸ਼ਨਸ ਨੇ ਕਿਹਾ ਹੈ ਕਿ COP26 ਕਾਨਫਰੰਸ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤੇ ਗਏ ਪ੍ਰਣ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਲਈ ਕਾਫੀ ਨਹੀਂ ਹੋਣਗੇ। ਨਾਲ ਹੀ ਸੰਸਾਰ ਭਰ ਦੇ ਨੇਤਾਵਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਗ੍ਰੀਨ ਹਾਊਸ ਗੈਸਾਂ ਵਿੱਚ ਕਟੌਤੀ ਕਰਨ ਲਈ ਤੇਜ਼ੀ ਨਾਲ ਕੰਮ ਕਰਨ। ਹਾਲ ਵਿੱਚ ਹੀ ਕਈ ਦੇਸ਼ਾਂ ਵੱਲੋਂ ਨਵੇਂ ਅਤੇ ਸੁਧਾਰੇ ਹੋਏ ਟੀਚਿਆਂ ਉੱਤੇ ਚਾਲਣਾ ਪਾਇਆ ਗਿਆ ਹੈ। ਨਾਲ ਹੀ UN ਦੇ ਵਾਤਾਵਰਣ ਸੰਮੇਲਨ ਵਿੱਚ ਤਾਪਮਾਨ ਨੂੰ ਪ੍ਰੀ ਇੰਡਸਟਰੀਅਲ ਲੈਵਲਸ ਤੋਂ 1.5% ਉੱਪਰ ਰੱਖਣ ਦਾ ਟੀਚਾ ਮਿੱਥਿਆ ਗਿਆ ਹੈ। COP26 ਸੰਮੇਲਨ ਦੇ ਨੇਤਾ ਅਲੋਕ ਸ਼ਰਮਾ ਨੇ ਕਿਹਾ ਹੈ ਕਿ UN ਦੇ ਇਨਵਾਇਰਮੈਂਟ ਪ੍ਰੋਗਰਾਮ ਦੀ ਘੋਖ ਤੋਂ ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿੱਚ ਪ੍ਰਗਤੀ ਤਾਂ ਹੋਈ ਹੈ ਪਰ ਉਹ ਕਾਫੀ ਨਹੀਂ ਹੈ।
Parties have come to the table with a can-do attitude and we have agreed substantive outcomes on a range of issues from gender to agriculture, but we still have a lot to do. And frankly, on some vital issues, there is still too far between us. And so these next few days, we are absolutely going to need to see a change in gear.
ਕੁਈਨਜ਼ਲੈਂਡ ਦੇ ਅਧਿਕਾਰੀਆਂ ਵੱਲੋਂ ਉਹਨਾਂ 2 ਨਵੇਂ ਕੋਰੋਨਾ ਵਾਇਰਸ ਲੋਕਲ ਕੇਸਾਂ ਦੀਆਂ ਗਤੀਵਿਧੀਆਂ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ ਜੋ ਕਿ ਹਾਲ ਵਿੱਚ ਹੀ ਸਾਹਮਣੇ ਆਏ ਹਨ। ਇਹਨਾਂ ਵਿੱਚੋਂ ਇੱਕ ਵਿਅਕਤੀ ਗੋਲਡ ਕੋਸਟ ਦੇ ਪੈਸੀਫਿਕ ਪਾਈਨਸ ਦਾ ਰਹਿਣ ਵਾਲਾ ਹੈ ਜਿਸ ਨੇ ਵੈਕਸੀਨੇਸ਼ਨ ਦਾ 1 ਟੀਕਾ ਲਗਵਾਇਆ ਹੋਇਆ ਸੀ ਅਤੇ ਇਹ ਲਾਗ ਦੀ ਪਹਿਚਾਣ ਹੋਣ ਤੋਂ 6 ਦਿਨ ਪਹਿਲਾਂ ਤੱਕ ਭਾਈਚਾਰੇ ਵਿੱਚ ਘੁੰਮਦਾ ਰਿਹਾ ਸੀ। ਅਤੇ ਦੂਜਾ ਵਿਅਕਤੀ ਫਸਟ ਨੇਸ਼ਨਸ ਤੋਂ ਵਾਰਵਿਕ ਦਾ ਰਹਿਣ ਵਾਲਾ ਹੈ ਜਿਸ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ ਹੈ ਅਤੇ ਇਹ ਨਿਊ ਸਾਊਥ ਵੇਲਸ ਦੇ ਮੌਰੀ ਖੇਤਰੀ ਇਲਾਕੇ ਦੇ 1 ਸਮਾਗਮ ਵਿੱਚ ਭਾਗ ਲੈਣ ਲਈ ਗਿਆ ਸੀ। ਪ੍ਰੀਮੀਅਰ ਐਨਸਟੇਸ਼ੀਆ ਪਲੂਸ਼ਨ ਨੇ ਕਿਹਾ ਹੈ ਕਿ ਜਿਹੜੇ ਕੁਈਨਜ਼ਲੈਂਡਰ ਲੋਕਾਂ ਨੇ ਲਾਗ ਦੇ ਟੀਕੇ ਅਜੇ ਨਹੀਂ ਲਗਵਾਏ ਉਹ ਟੀਕੇ ਲਗਵਾਉਣ ਲਈ ਕਾਲੇ ਪੈ ਰਹੇ ਹਨ।
If you have any concerns, please go and see the experts. Go and see your local GP or see a nurse, and there are people there that can talk through any issues that you may have. But this virus is coming. I need to keep you safe, and Queenslanders need to continue to unite to ensure that we can get through this as smoothly as possible.
ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 1003 ਨਵੇਂ ਕੇਸ ਅਤੇ 14 ਮੌਤਾਂ ਦਰਜ ਹੋਈਆਂ ਹਨ, ਜਦਕਿ ਨਿਊ ਸਾਊਥ ਵੇਲਸ ਵਿੱਚ 3 ਮੌਤਾਂ ਅਤੇ 216 ਨਵੇਂ ਕੇਸ ਸਾਹਮਣੇ ਆਏ ਹਨ। ਆਸਟ੍ਰੇਲੀਆ ਅਤੇ ਸਾਊਥ ਕੋਰੀਆ ਅਤੇ ਜਪਾਨ ਵਿਚਾਲੇ ਕੁਆਰੰਟੀਨ ਰਹਿਤ ਦੁਵੱਲੀ ਯਾਤਰਾ ਸ਼ੁਰੂ ਕੀਤੇ ਜਾਣ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ ਹੈ ਕਿ ਸਿੰਗਾਪੁਰ ਦੀ ਤਰਜ਼ 'ਤੇ ਹੀ ਹੁਣ ਇਹਨਾਂ ਦੋਹਾਂ ਦੇਸ਼ਾਂ ਵਿਚਾਲੇ ਯਾਤਰਾਵਾਂ ਸ਼ੁਰੂ ਕੀਤੇ ਜਾਣ ਲਈ ਸਰਕਾਰ ਤੇਜ਼ੀ ਨਾਲ ਸੋਚ ਰਹੀ ਹੈ। ਸਿੰਗਾਪੁਰ ਨਾਲ ਯਾਤਰਾਵਾਂ ਇਸ ਹਫ਼ਤੇ ਤੋਂ ਸ਼ੁਰੂ ਹੋ ਰਹੀਆਂ ਹਨ, ਜਦਕਿ ਉੱਥੋਂ ਆਉਣ ਵਾਲੇ ਯਾਤਰੀਆਂ ਨੂੰ 21 ਨਵੰਬਰ ਤੋਂ ਬਾਅਦ ਇਕੱਲਤਾ ਧਾਰਨ ਨਹੀਂ ਕਰਨੀ ਹੋਵੇਗੀ। ਪਰ ਸ਼੍ਰੀ ਮੋਰਿਸਨ ਨੇ ਨਾਲ ਇਹ ਵੀ ਕਿਹਾ ਹੈ ਕਿ ਅਜੇ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ।
Before the end of the year, I hope we're opening up even more. We've just got to get through these next couple of weeks. And, you know, Australians have been through a lot. They don't want to see it get the wobbles now in terms of how we're managing the safely reopening process. And I think it's going really well.
ਉਸ 7 ਸਾਲਾ ਬੱਚੀ ਜਿਸ ਦੀ ਇਸ ਸਾਲ ਦੇ ਸ਼ੁਰੂ ਵਿੱਚ ਪਰਥ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ ਦੇ ਮਾਤਾ ਪਿਤਾ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਉੱਤੇ ਕੀਤੀ ਗਈ ਹਾਲੀਆ ਜਾਂਚ ਤੋਂ ਬਹੁਤ ਨਿਰਾਸ਼ਾ ਹੋਈ ਹੈ। ਐਸ਼ਵਰੀਆ ਅਸਵਥ ਦੀ ਸੈਪਸਿਸ ਕਾਰਨ ਅਪ੍ਰੈਲ ਵਿੱਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਇਸ ਬੱਚੀ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਤੋਂ ਪਹਿਲਾਂ 2 ਘੰਟਿਆਂ ਲਈ ਇੰਤਜ਼ਾਰ ਕਰਨਾ ਪਿਆ ਸੀ। ਇਸ ਮਾਮਲੇ ਉੱਤੇ ਇੱਕ ਆਜ਼ਾਦ ਜਾਂਚ ਕਰਵਾਈ ਗਈ ਸੀ ਜਿਸ ਨੇ ਕਈ ਖਾਮੀਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿੱਚ ਇਸ ਬੱਚੀ ਦੇ ਮਾਪਿਆਂ ਵੱਲੋਂ ਉਸ ਦੀ ਗਿਰਦੀ ਜਾ ਰਹੀ ਸਿਹਤ ਉੱਤੇ ਚਿੰਤਾ ਕਰਨਾ ਵੀ ਸ਼ਾਮਲ ਹੈ। ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਜਾਂਚ ਵਿਚਲੀਆਂ ਸਾਰੀਆਂ 30 ਸਿਫਾਰਸ਼ਾਂ ਨੂੰ ਲਾਗੂ ਕਰੇਗੀ। ਪਰ ਇਸ ਬੱਚੀ ਦੇ ਪਿਤਾ ਅਸ਼ਵਥ ਚਵਿਤੂਪਾਰਾ ਨੇ SBS ਮਲਿਆਲਮ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਨਸਾਫ਼ ਮਿਲਿਆ ਹੈ।
We are quite disappointed with the report. And we feel we've been let down, and now there's a lot of corrections need to be done in the report. And this report doesn't give any light onto what happened to my daughter on 3rd of April.
ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੀ ਜਾਣ ਵਾਲੀ ਲੜੀ ਲਈ ਭਾਰਤੀ T20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਵਿਰਾਟ ਕੋਹਲੀ ਅਤੇ ਹਾਰਦਿਕ ਪੰਡਿਆ ਲੜੀ ਦੌਰਾਨ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 17 ਨਵੰਬਰ ਤੋਂ 3 T20 ਕੌਮਾਂਤਰੀ ਅਤੇ 2 ਟੈਸਟ ਮੈਚਾਂ ਦੀ ਲੜੀ ਦਾ ਆਗਾਜ਼ ਹੋਵੇਗਾ। ਤੇਜ਼ ਗੇਂਦਬਾਜ਼ ਹਰਸ਼ਲ ਪਟੇਲ, ਵੈਂਕਟੇਸ਼ ਅਈਅਰ, ਮੁਹੰਮਦ ਸਿਰਾਜ ਅਤੇ ਸੀਨੀਅਰ ਫਿਰਕੀ ਗੇਂਦਬਾਜ਼ ਸੁਜਵਿੰਦਰ ਚਹਿਲ ਨੂੰ ਨਿਊਜ਼ੀਲੈਂਡ ਖਿਲਾਫ਼ T20 ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 73.69 ਸੈਂਟ ਦੇ ਬਰਾਬਰ, ਭਾਰਤ ਦੇ 54.64 ਅਤੇ ਪਾਕਿਸਤਾਨ ਦੇ 126.28 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 25 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪਵੇਗਾ, 19 ਡਿਗਰੀ। ਮੈਲਬਨ ਦੇ ਵਿੱਚ ਮੀਂਹ ਪੈਣ ਦੇ ਆਸਾਰ ਹਨ, 18 ਡਿਗਰੀ। ਹੋਬਰਟ ਦੇ ਵਿੱਚ ਇੱਕਾ ਦੁੱਕਾ ਮੀਂਹ, 17 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ, 21 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ, 18 ਡਿਗਰੀ। ਸਿਡਨੀ ਦੇ ਵਿੱਚ ਵੀ ਮੀਂਹ ਪਵੇਗਾ, 21 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ, 21 ਡਿਗਰੀ ਹੀ ਤਾਪਮਾਨ ਰਹੇਗਾ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ, 29 ਡਿਗਰੀ। ਕੇਨਸ ਦੇ ਵਿੱਚ ਮੀਂਹ ਪੈਣ ਦੇ ਆਸਾਰ ਹਨ, 33 ਡਿਗਰੀ। ਅਤੇ ਡਾਰਵਨ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਅਤੇ ਤੂਫਾਨ ਆ ਸਕਦਾ ਹੈ, ਤਾਪਮਾਨ 34 ਡਿਗਰੀ। ਇਹ ਸਨ ਜੀ ਅੱਜ ਦੀਆਂ ਖ਼ਬਰਾਂ।